राम दास अर्जुन गुरु वर श्री हर गोविंद हरि राय हर कृष्ण गुर तेग बहादुर चंद दसवें गोविंद सिंह गुरु नमो चरण अरविंद जिसमें है अमृत ज्ञान है मानक भक्त वैराग गुरु ग्रंथ साहिब उदत बंदों पर अनुराग श्री गुरु शब्द कमाए हैं जीते पंच विकार तेन संतन को वंदना तेरे चरणन पर भार मुख उचरे शास्त्र खट पिंग गिरन चढ़ जाए अंध लखे बद्रो सुने जो काल कृपा कराए काम बुद्ध प्रभु तुझ हमारे मरण सके महिमा जो बिहारे हम ना सकत कर सिद्ध तुम्हारे आप ले हो तुम कथा सुधारी वाहिगुरु जी का खालसा वाहिगुरु जी की फतेह सत्कारयोग गुरु स्वरूप गुरु खालसा सतसंग जीओ आप सर्वत संतान गुरु नानक के पावन दरबार में शोभा पा रहे हो आप गुरु नानक के दरबार की शोभा बता रहे हो शामा दे वक्त चल रही स्थानक मर्यादा अनुसार सोदर दी माणी का जाप होया उस उपरांत कुछ समा कीर्तन आप दीआं कन्नां दे आ पईआं सतगुरु महाराज साहिब जी बख्शिश करन कथा कीर्तन सुखदाई ये दोनों ही सुखदायक पदार्थ लोक पर लोग ही सुख देने वाले हैं ये सतगुरु महाराज साहिब ने कल में यह पुन गुण बोल दिया कलयुग दे सब तो वड्डा पुन ही मनिया है फिर सोना हर कथा उतारी मैं जन्मा जन्मातरा भी मानी मैं ब्रह्म वास्ते कथा एक अजिहा साधन है पर यह मत पापा पैसा मोह तो पहना है नाम की सुख सदा है सोना हर कथा उतारी मैं तो आओ मंदिर में भगत करो जो गुरु खां ने शब्द गायन किया है वो मैं नहीं सुन सकया पिछे संगत कुछ विचार जो उन्होंने सेहत पक्की ठीक लगिया ध्यान से आओ गुरु कृपा करे सतगुरु महाराज साहिब जी जो पावन वचन है बाबे तारे चार चक क्यों चकां दे विच भाव की है पूर्व पश्चिम उत्तर दक्षिण चलो पश्चिम की बोली दे विच ਜਿਹਦੇ ਨੂੰ ਈਸਟ ਵੈਸਟ ਨੌਰਥ ਪੋਲ ਕਹਿ ਦਿੱਤਾ। ਇਹ ਪੂਰਬ ਪੱਛਮ ਉੱਤਰ ਦੱਖਣ ਇਹ ਚਾਰ ਦਿਸ਼ਾ ਹਨ, ਚਾਰ ਦਿਸ਼ਾ ਹਨ, ਚਾਰ ਦਿਸ਼ਾ ਉਪ ਦਿਸ਼ਾ ਹੈ। ਧਰਤੀ ਦੇ ਪਤਾਲ ਵਾਲਾ ਪਾਸਾ ਇਹ ਦਸ ਦਿਸ਼ਾ ਵੀ ਮੰਨੀਆਂ ਗਈਆਂ ਹਨ। ਦਸ ਦਿਸ਼ ਖੋਜ ਮੈਂ ਕਰੀ ਜਗ ਦੇ ਖੋਜ ਮਨ ਵਸਿਆ ਹੋਵੇ ਨਾਨਕ ਜੇ ਪੂਰਨ ਕਿਰਪਾ ਉੱਥੇ ਦਸ ਦਿਸ਼ਾ ਵੀ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਕਾ ਗੁਰਮੁਖ ਕਲ ਵਿੱਚ ਪ੍ਰਗਟ ਹੋ। ਗੁਰੂ ਨਾਨਕ ਸਾਹਿਬ ਨੇ ਸੰਸਾਰ ਦੇ ਕਿੰਨੇ ਕੁ ਲੋਕ ਤਾਰੇ ਕਬੀਰ ਸਾਹਿਬ ਨੇ ਜਿੰਨੇ ਨਾਮ ਬਾਣੀ ਦੇ ਉਪਦੇਸ਼ ਦੁਆਰਾ ਟੁੱਟੀਆਂ ਰੂਹਾਂ ਨੂੰ ਪਰਮਾਤਮਾ ਨਾਲ ਜੋੜ ਕੇ ਮੁਕਤ ਕਰ ਦਿੱਤਾ ਉਹਨਾਂ ਦੀ ਗਿਣਤੀ 7 ਲੱਖ। ਕਬੀਰ ਸਾਹਿਬ ਇੱਕ ਗਰੀਬ ਗਰੀਬ ਘਰਾਣੇ ਵਿੱਚ ਜਨਮੇ, ਗੱਡੀਆਂ ਮੋਟਰਾਂ ਤਾਂ ਹੁੰਦੀਆਂ ਨਹੀਂ ਸੀ ਉਸ ਵੇਲੇ। ਜਿਹੜੇ ਉਸ ਵੇਲੇ ਦੇ ਸਾਧਨ ਸਨ, ਰਾਜੇ ਮਹਾਰਾਜਿਆਂ ਕੋਲ ਹਾਥੀ ਹੁੰਦੇ, ਉਹ ਹਾਥੀਆਂ ਦੇ ਅਹੁਦਿਆਂ ਦੇ ਉੱਤੇ ਬਹੁਤ ਸਾਰੇ ਲੋਕ, ਅਮੀਰ ਲੋਕ ਘੋੜਿਆਂ ਤੇ ਬਹਿ ਕੇ, ਹੋਰ ਇਹਨਾਂ ਨੂੰ ਐਸੀ ਅਸਵਾਰ, ਇਹ ਵੀ ਅਸਵਾਰੀ ਸੀ ਉਸ ਵੇਲੇ ਦੀ ਹੁੰਦੀ। ਕੁਛ ਲੋਕਾਂ ਦੇ ਕੋਲ ਬੈਲ ਗੱਡੀਆਂ ਸਨ, ਇਹ ਸਾਰੇ ਸਾਧਨ ਜਿਹੜੇ ਜਿਹਦੇ ਕੋਲ 4 ਪੈਸੇ ਨੇ ਉਹਨਾਂ ਦੇ ਕੋਲ ਇਹ ਸਾਧਨ ਸਨ। ਜ਼ਿਮੀਦਾਰ ਲੋਕਾਂ ਦੇ ਕੋਲ ਗੱਡੇ ਸਨ, ਉਹਨਾਂ ਜਾਂਦੇ ਬੈਲ ਗੱਡੀਆਂ ਸੀ, ਕੁਛ ਭਾਰ ਢੋਣ ਵਾਸਤੇ, ਕੁਛ ਸਵਾਰੀ ਕਰਨ ਵਾਸਤੇ ਬੱਗੀਆਂ ਸਨ, 6-6 ਘੋੜੇ ਜੁੜਦੇ ਹੁੰਦੇ। ਪਰ ਕਬੀਰ ਦੇ ਕੋਲ ਤਾਂ ਕੋਈ ਵੀ ਸਾਧਨ ਨਹੀਂ। ਕਬੀਰ ਸਾਹਿਬ ਜਿੱਥੇ ਜਾਂਦੇ ਤੁਰ ਕੇ ਜਾਂਦੇ, 534 ਸ਼ਬਦ ਜੋ ਕਬੀਰ ਸਾਹਿਬ ਨੇ ਆਪਣੀ ਰਸਨਾ ਤੋਂ ਉਚਾਰਨ ਕੀਤੇ, ਉਹ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦਰਜ ਕੀਤੇ ਹੋਏ। ਭਗਤਾਂ ਦੀ ਸਭ ਤੋਂ ਵੱਡੀ ਬਾਣੀ ਜਿਹੜੀ ਉਚਾਰਨ ਕੀਤੀ ਹੋਈ ਮਿਲਦੀ ਹੈ, ਭਗਤ ਕਬੀਰ ਸਾਹਿਬ ਜੀ ਦੀ। ਤੇ ਉਹਨਾਂ ਦੇ ਤਾਰਿਆਂ ਹੋਇਆਂ ਦੀ ਗਿਣਤੀ ਜਿਹੜੀ ਹੈ ਉਹ 7 ਲੱਖ ਹੈ। ਬਹੁਤ ਵੱਡੀ ਗੱਲ, ਤੁਰ ਕੇ ਜਾਂਦੇ ਨੇ ਜਿੱਥੇ ਜਾਂਦੇ ਨੇ, ਪਰ ਉਹਨਾਂ ਦਾ ਪ੍ਰਭਾਵ। ਤੇ ਜਦੋਂ ਗੁਰੂ ਨਾਨਕ ਦੀ ਗੱਲ ਕਰਾਂਗੇ ਵੀ ਉਹਨਾਂ ਨੇ ਕਿੰਨਿਆਂ ਨੂੰ ਤਾਰਿਆ, ਕਬੀਰ ਸਾਹਿਬ ਜੀ ਤਾਂ ਗਿਣਤੀ ਹੋ ਗਈ। ਗੁਰੂ ਨਾਨਕ ਸਾਹਿਬ ਦੇ ਤਾਰਿਆਂ ਹੋਇਆਂ ਦੀ ਗਿਣਤੀ ਦਾ ਇੱਕ ਪ੍ਰਮਾਣ ਮਿਲਦਾ ਹੈ, ਤਾਰੇ ਕਰੇ ਜਾਤ ਹੈ, ਤਾਰੇ ਰੰਗ ਨਾਤ ਹੈ। ਇਹਦਾ ਮਤਲਬ ਇਹ ਹੈ ਕਿ ਵਿਗਿਆਨ ਦੇ ਯੁੱਗ ਵਿੱਚ ਜੇ ਕੋਈ ਕਹੇ ਵੀ ਅਸਮਾਨ ਦੇ ਤਾਰੇ ਗਿਣੇ ਜਾ ਸਕਦੇ, ਇਹ ਬੀਬੀਆਂ ਗੱਲਾਂ ਕਰਨ ਵਾਸਤੇ ਜਾਂ ਕੁਛ ਸੁਣਨ ਵਾਸਤੇ ਵੀ ਆਉਂਦੇ, ਉਹਨਾਂ ਨੂੰ ਬੇਨਤੀ ਕਰੋ ਮੇਰੀ ਗੱਲ ਦੀ ਸੁਣੀ ਇਹਨਾਂ ਨੂੰ। ਸਿਆਣਪ ਇਸ ਗੱਲ ਵਿੱਚ ਹੈ ਕਿ ਗੁਰੂ ਨਾਨਕ ਦੇ ਦਰਬਾਰ ਵਿੱਚ ਕੋਈ ਵਚਨ ਨਾ ਉਚਾਰਨ ਕੀਤਾ ਇਸ ਦੋਸ਼ ਤੋਂ ਬਚਿਆ, ਬਹੁਤ ਵੱਡਾ ਪਾਪ ਹੈ। ਆਏ ਆਪਾਂ ਪਾਪ ਜਨਮਾਂ ਦੇ ਜਿਹੜੇ ਸਾਨੂੰ ਚਿੰਬੜੇ ਹੋਏ ਨੇ ਉਹ ਲਾਉਣ ਵਾਸਤੇ, ਜੇ ਗੁਰੂ ਸਾਹਿਬ ਨੇ ਰਹਿਤ ਨਾਮਿਆਂ ਚ ਵਿਧਾਨ ਬਣਿਆ ਤੇ ਲਿਖ ਦਿੱਤਾ ਹਰ ਜਸ ਚੱਲਦੇ ਜੇ ਕੋਈ ਬਾਤ ਚੱਲਦੇ ਤੇ ਲਿਖਿਆ ਹੋਵੇ ਸਭ। ਇਸ ਕਰਕੇ ਭਾਈ ਸੰਕੋਚ ਕਰਨਾ ਚਾਹੀਦਾ, ਨਾ ਸੁਣਨੀ ਹੋਵੇ ਕਥਾ ਬਾਹਰ ਕੁਰਸੀਆਂ ਥੋੜੀਆਂ ਨੇ ਉੱਥੇ ਬਹਿ ਜਾਓ, ਇੱਕ ਤਾਂ ਇਹ ਪੁੱਠਾ ਰਿਵਾਜ ਪਹਿਲੇ ਮੁੰਡੇ ਤਾਂ ਪਹਿਲਾਂ ਵੀ ਕਰਦੇ ਹੁੰਦੇ ਸੀ, ਮੈਨੂੰ ਤਾਂ ਖਤਰਾ ਵੀ ਕਿਤੇ ਮੰਜੇ ਨਾ ਆ ਜਾਣ ਹੁਣ ਤੁਹਾਡੇ ਇੱਥੇ ਕਿਤੇ ਕਹਿਣ ਵੀ ਸਾਡੇ ਬਾਪੂ ਦਾ ਜੀ ਪੈ ਕੇ ਕਥਾ ਸੁਣਿਆ ਕਰੂੰਗਾ ਹੁਣ ਇਹ ਤੇ ਤਾਂ ਬੈਠਦਾ ਨਹੀਂ ਹੁੰਦਾ, ਇਹ ਸਭ ਮਨ ਮਹੱਤਵ ਗੁਰਮਤਿ ਨਹੀਂ ਹੈਗੀ। ਹਰਿਮੰਦਰ ਸਾਹਿਬ ਚ ਕਿਉਂ ਨਹੀਂ ਆ ਕੋਈ ਗੁਰਜੀ, ਗੁਰਮਤਿ ਨਹੀਂ ਛੱਡੀ ਹੈ। 100 ਸਾਲ ਦੇ ਲਈ ਕਿੰਨਾ ਸੋਹਣਾ ਪ੍ਰਬੰਧ ਕੀਤਾ ਹੈ, ਜਿਹਦੇ ਗੋਡੇ ਦੁਖਦੇ ਨੇ ਉਹਨਾਂ ਨੇ ਜਗ੍ਹਾ ਹੀ ਉਸ ਤਰ੍ਹਾਂ ਬਣਾਈ ਹੋਈ, ਐ ਹੋਣੀ ਚਾਹੀਦੀ। ਬਾਬਾ ਆਨੰਦ ਸਿੰਘ ਜੀ ਕਿਰਪਾ ਪੁੱਟ ਕੇ ਹੇਠਾਂ ਬੈਠਦੇ ਸਿਸਟਮ ਇੱਥੋਂ ਪਰ ਕਲਯੁਗ ਨੇ ਪਹਿਰਾ ਕਰ ਲਿਆ ਸਾਰੇ, ਇਸ ਕਰਕੇ ਵੀ ਜੋ ਆਵਾਜ਼ ਨਾ ਆਵੇ ਇਹਨੇ ਕੀ ਸ਼ੀਸ਼ਿਆਂ ਦੇ ਮੈਲੇ ਵਿਚਾਰ ਦੇ। ਸੋ ਆਓ, ਤਾਰੇ ਬਿਨੇ ਜਾਤ ਹੈ ਤਾਰੇ ਨਾ ਬ੍ਰਹਮਾ, ਵਿਗਿਆਨਕ ਯੁੱਗ ਹੈ। ਕਹਿੰਦੇ ਜੇ ਕੋਈ ਕਹੇ ਵੀ ਅਸਮਾਨ ਦੇ ਤਾਰੇ ਗਿਣੇ ਜਾ ਸਕਦੇ ਨੇ, ਕਹਿੰਦੇ ਇਹ ਗੱਲ ਦਾ ਵਿਸ਼ਵਾਸ ਕੀਤਾ ਜਾ ਸਕਦਾ, ਹੋ ਸਕਦੀ ਹੈ, ਹਾਲਾਂਕਿ ਔਖੀ ਹੈ। ਪਰ ਜੇ ਕੋਈ ਕਹੇ ਵੀ ਗੁਰੂ ਨਾਨਕ ਨੇ ਜਿੰਨਿਆਂ ਨੂੰ ਤਾਰ ਦਿੱਤਾ ਸੰਸਾਰ ਤੋਂ ਉਹਨਾਂ ਦੀ ਗਿਣਤੀ ਕਰਨੀ, ਕਹਿੰਦੇ ਇਹ ਨਹੀਂ ਹੋ ਜਾਂਦੀ। ਤਾਰੇ ਗਣੇ ਜਾਤ ਹੈ ਤਾਰੇ ਨਾ ਗਣਾ, ਬਾਬੇ ਤਾਰੇ ਚਾਰ ਚੱਕ ਨੌ ਖੰਡ, ਗਿਣੇਗਾ ਕੌਣ? ਗੁਰੂ ਨਾਨਕ ਦੀ ਸਿੱਖੀ ਪਤਾਲਾਂ ਚ ਧੁਰੋਂ ਪਤਾਲੋਂ ਲਈ ਕੜਾਹੇ, ਭਾਈ ਗੁਰਦਾਸ ਦੀ ਗਵਾਹੀ ਹੈ। ਗੁਰੂ ਨਾਨਕ ਸਾਹਿਬ ਦੇ ਉਚਾਰਨ ਕੀਤੇ ਜਪਜੀ ਸਾਹਿਬ ਦਾ ਪਾਠ ਦੇਵਪੁਰੀ ਦੇ ਅੰਦਰ ਦੇਵਤੇ ਵੀ ਨਿਤਨੇਮ ਕਰਦੇ ਨੇ ਤਾਂ ਕਥਾ ਚਾਹ। ਇਹ ਜਦ ਤੋਂ ਜਪਜੀ ਸਾਹਿਬ ਦਾ ਉਚਾਰਨ ਕੀਤਾ ਦੇਵਤੇ ਵੀ ਇਸ ਦਾ ਜਾਪ ਕਰ। ਬਾਬੇ ਤਾਰੇ ਚਾਰ ਚਾਰ ਨੌ ਖੰਡ ਪ੍ਰਿਥਵੀ ਦੇ ਅੰਦਰ ਪੂਰਬ ਪੱਛਮ ਉੱਤਰ ਦੱਖਣ ਦੇ ਵਿੱਚ ਸਾਰੀ ਜਗ੍ਹਾ ਗੁਰੂ ਨਾਨਕ ਸਾਹਿਬ ਨੇ ਜੀਵਨ ਦਾ ਗੁਰੂ ਸਾਹਿਬ ਦੇ ਕਾਰਨ ਦੇ ਵਿੱਚ ਇੱਕ ਗੁਰਬਾਣੀ ਦੇ ਪ੍ਰਮਾਣ ਹੋਇਆ, ਪਸ਼ੂ ਪ੍ਰੇਤ ਮੁਕਤ ਕੋਤਾ ਪਾਹਨ ਪਾਤ ਨਾਨਕ ਦਾ ਤੇਰੀ ਸਰਨਾਈ ਸਦਾ ਸਦਾ ਦਾ। ਪਸ਼ੂਆਂ ਨੂੰ ਤਾੜਿਆ, ਪ੍ਰੇਤਾਂ ਨੂੰ ਤਾੜਿਆ, ਮੂਰਖਾਂ ਨੂੰ ਤਾੜਿਆ, ਹੁਣ ਜਿਹੜੇ ਹੈਗੇ ਹੋਣ ਵਾਲੇ ਭਾਈ ਆਪਣੇ ਆਪ ਨੂੰ ਚਤਰ ਬਣਦੇ ਨੇ, ਸਾਰੀਆਂ ਸੰਪਰਦਾਵਾਂ ਦੀ ਮਹਾਂਪੁਰਸ਼ਾਂ ਦੀ ਨਿੰਦਿਆ ਕਰਕੇ ਕੀ ਕਹਿਣਾ ਚਾਹੁੰਦੇ ਨੇ, ਕੀ ਸਾਫ ਕਰਨਾ ਚਾਹੁੰਦੇ ਨੇ, ਅਸੀਂ ਚੰਗੇ ਹਾਂ ਬਾਕੀ ਸਾਡੇ ਕੋਲ ਬਸ ਇੰਨੀ ਕੁ। ਸੰਪਰਦਾਵਾਂ ਕੋਈ ਚੰਗੀਆਂ ਨਹੀਂ, ਸੰਤ ਕੋਈ ਹੁੰਦਾ ਨਹੀਂ, ਇਹ ਪ੍ਰਚਾਰ ਹੋਇਆ ਕੱਲੀ ਕੱਲੀ ਸੰਪਰਦਾ ਦਾ ਨਾਂ ਲੈ ਕੇ ਭੰਡੀਆਂ ਕਰ ਦਿੱਤੀਆਂ। ਅਖੰਡ ਪਾਠ ਤੁਹਾਡੇ ਨਿੰਦ ਦਿੱਤੇ, ਪਾਠ ਕਰਨ ਦੀ ਲੋੜ ਨਹੀਂ। ਵਾਹਿਗੁਰੂ ਮੰਤਰ ਦਾ ਜਾਪ ਤੁਹਾਡਾ ਨਿੰਦ ਦਿੱਤਾ, ਇਹ ਜੀ ਕੋਈ ਲੋੜ ਨਹੀਂ। ਲੋੜ ਕਿਸ ਚੀਜ਼ ਦੀ ਹੈ? ਰੱਬ ਵਾਲੀ ਤਾਂ ਗੱਲ ਹੀ ਨਹੀਂ ਕੋਈ ਰਹੀ। ਫਿਰ ਗੁਰੂ ਨਾਨਕ ਨੂੰ ਆਮ ਇੱਕ ਸਧਾਰਨ ਮਨੁੱਖ ਦੇ ਰੂਪ ਵਿੱਚ ਪ੍ਰਚਾਰ ਹੋਣਾ ਸ਼ੁਰੂ ਹੋਇਆ। ਇਹ ਤੁਹਾਡੇ ਵਰਗੇ ਸੀ ਗੁਰੂ ਨਾਨਕ, ਔਰ ਇੱਕ ਭਾਈ ਨੇ ਤਾਂ ਇੱਥੇ ਤੱਕ ਵੀ ਕਹਿ ਦਿੱਤਾ ਕਹਿੰਦਾ ਵੀ ਜਿਹੜਾ ਪੱਥਰ ਵਿੱਚ ਪੰਜਾ ਲੱਗਿਆ ਹੋਇਆ ਕਹਿੰਦਾ ਉਹ ਗੁਰੂ ਨਾਨਕ ਦਾ ਹੈ ਹੀ ਨਹੀਂ। ਹੁਣ ਪੁੱਛਿਆ ਵੀ ਕਿਉਂ ਨਹੀਂ ਹੈ? ਇਤਿਹਾਸ ਕਹਿੰਦਾ, ਜਗ੍ਹਾ ਦਾ ਇਤਿਹਾਸ ਮੂੰਹ ਖੋਲ ਕੇ ਕਹਿੰਦਾ, ਸੀਨਾ ਮਸੀਨਾ ਗੱਲ ਚੱਲੀ ਆ ਰਹੀ ਹੈ। ਉਹ ਕਹਿੰਦਾ ਵੀ ਮੇਰੇ ਕੋਲ ਪ੍ਰੂਫ ਹੈ ਵੀ ਹੈ ਜੀ ਗੁਰੂ ਨਾਨਕ ਦਾ, ਹੈ ਤੂੰ ਦੱਸ ਵੀ ਆਪਣਾ ਪ੍ਰੂਫ ਕੀ ਹੈ? ਕਹਿੰਦਾ ਮੈਂ ਕਈ ਵਾਰ, ਇੱਕ ਵਾਰੀ ਨਹੀਂ ਕਹਿੰਦਾ ਕਈ ਵਾਰ ਪੱਥਰ ਦੇ ਵਿੱਚ ਹੱਥ ਮਾਰ ਮਾਰ ਕੇ ਦੇਖਿਆ, ਕਹਿੰਦਾ ਮੇਰਾ ਦਿਲ ਗਿਆ ਨਹੀਂ ਹੈ। लो जी निपट गया कौन जी मेरा नहीं पता चल गया कहना बाबे का भी नहीं लग्या ए जे मूर्ख पैदा हो गए समझाओगे उन्होंने उन्होंने समझाने वास्ते ज्ञान तो है ही नहीं उन्होंने समझाने वास्ते एक होर चीज है वो आप होंगी वो बिहारी राम कहता है वो कहता भंग भुंग घोटने को भंग भुंग घोटने को बैरी दल रोकने को मूर्ख के ठोकने को छोटा सावधान है कहत बिहारी राम छोटे का ही सारा जहान जिस हथ छोटा जिसका ही मान पान आ चाहिए मूर्ख गण पवे मूर्ख बंदे ज्ञान नहीं चाहिए मेरे को गल याद आ गई साढ़े सत्त जरा हम पढ़े एक नगर च कथा कर शब्द गुरु थे उन्होंने देह का खंडन किया सोते से जान बुझ गए जो प्रकरण से वो अनुसार उत्थे एक देह नू गुरु मनन वाले जिन्हों का बड़ा पसारा पंजाब दे विच उन्हां नू तकलीफ हो गई उन्हां दा राणे दा रहिंदा सी उत्थे सी वी चंगा रजब जो नाल उहदे कुछ होर बंदे कथा तो बाद जी दगड़ दगड़ करदा संतां दे नाल लग्या तुरे जांदे संतां नूं अदब नाल नहीं बोलिया कहिंदा संत जी मैं गल करनी है कहिंदे भाई तुरे जांदे की करनी है बह के करना विगत अज कहिंदा तुसीं साडे गुरु जी दी सेवा कीती है कहिंदे मैं तेरा गुरु कौन है कहिंदा फलाना कहिंदे मैं ना लिया तां कहिंदे जी केडे ढंग नाल करी है ਉਹ ਕਹਿੰਦੇ ਭਾਈ ਜਦੋਂ ਸ਼ਬਦ ਦੀ ਗੱਲ ਕਰਨੀ ਹੈ ਨਾ ਜਦੋਂ ਨਿਰਾਕਾਰ ਦੀ ਗੱਲ ਕਰਨੀ ਉਹ ਸਾਕਾਰ ਦਾ ਖੰਡਨ ਆਪ ਹੋ ਜਾਂਦਾ ਉਹ ਗਿਆਨ ਦੀਆਂ ਗੱਲਾਂ ਕਰੋ ਤੇ ਨੇੜੇ ਨੂੰ ਨਾ ਜਾਓ ਕਮਰੇ ਚ ਬਹਿ ਕੇ ਲੱਗਿਆ ਸੰਤਾਂ ਨਾਲ ਨਿਰਾ ਕਰਨਾ ਉਹ ਮਕਾਨ ਦਾ ਮਾਲਕ ਸਰਦਾਰ ਉਹ ਬੜਾ ਇਲਾਕੇ ਚ ਮੰਨਿਆ ਹੋਇਆ ਜਿਹਦੇ ਸੰਤ ਠਹਿਰੇ ਹੋਏ ਉਹਨੂੰ ਲੱਗਿਆ ਪਤਾ ਵੀ ਇਹ ਮੂਰਖ ਲੈਣਾ ਆ ਗਿਆ ਇਕੱਠਾ ਹੋ ਗਿਆ ਉਹ ਸੰਤਾਂ ਨੂੰ ਅੱਗੇ ਕਹਿੰਦਾ ਮਹਾਰਾਜ ਜੀ ਆ ਕੀ ਕਰਦੇ ਹੋ ਤੁਸੀਂ ਕਥਾ ਵਾਸਤੇ ਉਹ ਸਟੇਜ ਸੀ ਜਿੱਥੇ ਕਥਾ ਕਰਕੇ ਆਉਣ ਇੱਥੇ ਨਹੀਂ ਲੋੜ ਇਹਦੀ ਕਿਹੜੀ ਤੁਸੀਂ ਕਥਾ ਇਹ ਗਿਆਨ ਦੀ ਲੋੜ ਹੈ ਇਹਨੂੰ ਕਹਿੰਦੇ ਜਿਹੜੇ ਗਿਆਨ ਦੀ ਲੋੜ ਹੈ ਉਹ ਤੁਹਾਡੇ ਕੋਲ ਨਹੀਂ ਸੰਤਾਂ ਨੂੰ ਕਹਿੰਦਾ ਸੰਤ ਵੀ ਦੇਖਣਗੇ ਇਹ ਵੀ ਕੀ ਕਹਿਣ ਲੱਗ ਗਿਆ ਉਹਨੇ ਜੁੱਤੀ ਲਾ ਲਈ ਜੁੱਤੀ ਲਾ ਕੇ 10 ਜੁੱਤੀਆਂ ਮਾਰੀਆਂ ਗਿਣ ਕੇ ਉਹਦੇ ਸਿਰ 'ਚ ਕਹਿੰਦਾ ਇਹਨੂੰ ਗਿਆਨ ਨਹੀਂ ਚਾਹੀਦਾ ਆ ਚਾਹੀਦਾ ਕਹਿੰਦਾ ਜਾ ਬਈ ਤੇਰੇ ਬਸ ਕਿਆ ਲੜ ਗਏ ਤੇ ਇਸ ਕਰਕੇ ਚਲੋ ਇਹ ਫਿਰ ਉਹਨੇ ਸਰਦਾਰ ਨੇ ਤਾਂ ਕਰਦੇ ਆਪਾਂ ਨਹੀਂ ਨਾ ਕਰ ਸਕਦੇ ਤੋ ਇਸ ਤਰ੍ਹਾਂ ਗੁਰੂ ਨਾਨਕ ਨੂੰ ਮਨੁੱਖ ਕਹਿਣਾ ਗੁਰੂ ਨੂੰ ਇੱਕ ਸਧਾਰਨ ਮਨੁੱਖ ਦੇ ਵਿੱਚ ਅਖੇ ਜੀ ਗੁਰੂ ਨਾਨਕ ਸਾਧਾ ਨੇ ਕੰਮ ਫੜਿਆ ਹੋਇਆ ਕਹਿੰਦੇ ਬਾਬੇ ਨੇ ਅੱਖਾਂ ਬੰਦ ਕਰੀਆਂ ਫਲਾਣੇ ਤੋਂ ਚਲਿਆ ਗਿਆ ਅੱਖਾਂ ਬੰਦ ਕਰੀਆਂ ਫਲਾਣੇ ਤੋਂ ਕਹਿੰਦੇ ਗੁਰੂ ਨਾਨਕ ਦਾ ਪੰਛੀ ਬਣਾ ਇਹੋ ਜਿਹੇ ਮਜ਼ਾਕ ਕਰ ਕਰਕੇ ਕਹਿੰਦੇ ਤੇ ਜਦੋਂ ਪੜ੍ਹੀਆਂ ਲਿਖਿਆ ਵਾਲੇ ਹਿਸਾਬ ਕਿਤਾਬ ਨੂੰ ਕਰੋਗੇ ਨਾ ਉਹਨਾਂ ਨੂੰ ਬਿਠਾ ਲਓ ਕਰਨ ਕੀ ਬੈਠਦੇ ਨੇ ਕਿਤੇ ਤੇ ਉਹਨਾਂ ਨੇ ਕੰਮ ਫੜਿਆ ਹੋਇਆ ਵੀ ਜਿਹੜੀ ਜਿੱਥੇ ਉਹਨਾਂ ਦੀ ਸੁਰੱਖਿਅਤ ਹੈ ਨਾ ਗੱਲ ਕਰਨ ਵਾਸਤੇ ਉੱਥੇ ਬੋਲਣਾ ਹੈ ਕਿਸੇ ਵੀਡੀਓ 'ਚ ਨਹੀਂ ਬੈਠਣਾ ਕਿਸੇ ਸਾਂਝੀ ਸਟੇਜ 'ਤੇ ਨਹੀਂ ਜਾਣਾ ਕਿਸੇ ਪੰਥਕ ਸਟੇਜ 'ਤੇ ਨਹੀਂ ਜਾਣਾ ਫਿਰ ਕਹੀ ਜਾਣਾ ਸਾਡੀ ਗੱਲ ਦਾ ਉੱਤਰ ਨਹੀਂ ਉਹਨਾਂ ਨੂੰ ਸਮਝਾਓ ਵੀ ਗੁਰੂ ਨਾਨਕ ਨੇ ਸੁਲਤਾਨਪੁਰ ਤੋਂ ਜਦੋਂ ਸ਼ੁਰੂ ਕੀਤੀਆਂ ਉਦਾਸੀਆਂ ਉਦੋਂ ਉਮਰ ਕਿੰਨੇ ਵਰੇ ਦੀ ਹੋ ਗਈ ਸੀ ਮਾਂ ਦਾ ਉਹ ਲਿਖ ਲਓ ਵੀ ਇਹ ਨਿਵਰੇ ਦੀ 69 ਵਰਸ 10 ਮਹੀਨੇ 10 ਦਿਨ ਦੀ ਉਮਰ ਦੇ ਵਿੱਚ ਇੱਕ ਤਾਂ ਸੁਲਤਾਨਪੁਰ ਤੱਕ ਤਲਵੰਡੀ ਰਾਏ ਭੋਈ ਦੀ ਤੋਂ ਜਿੰਨਾ ਉਮਰ ਹੈ ਮਹਾਰਾਜ ਦੀ ਇਹ ਲੰਘ ਚੁੱਕੀ ਹੈ ਗ੍ਰਿਸ਼ਤੀ ਹੋ ਕੇ ਉਹ ਉਮਰ ਵਿੱਚੋਂ ਕੱਢ ਦਿਓ 10 ਸਾਲ ਕਰਤਾਰਪੁਰ ਉੱਥੇ ਬਤੀਤ ਕੀਤੇ ਉਹ ਵੀ 10 ਸਾਲ ਵਿੱਚੋਂ ਕੱਢ ਦਿਓ ਜਿਹੜੀ ਵਿਚਾਲੇ ਉਮਰ ਰਹੇਗੀ ਨਾ ਉਹ ਇੱਕ ਕਾਗਜ਼ ਤੇ ਲਿਖ ਲਓ फिर गुरु नानक ने लैके कश्मीर तो कन्याकुमारी तक हिंदुस्तान आजाद करा बनी गई ये कौन गिंडो भी कि हो गई हसन अवतार तक अरब कंट्रिया के अंदर चीन दे रूस दे अफरीका दे जिते जिते गए यह सारा जेड़ा ना एदियां कोहां गिण लो किलोमीटर गिण लो कि जो बंदे नूं तुर के जाना हो किन्ने किलोमीटर पऊगा फिर वो जिहड़ी महाराज दी उम्र है विचाले ये कहिंदे ने भी एकड़ नहीं हो सकदा फिर उन्होंने पुछो फिर उन्होंने पुछो भी एक दिन दे विच लगभग 250 किलोमीटर बनती है गुरु बाबा जी दी 250 किलोमीटर भी कि बंदा लिया जो रोज 250 किलोमीटर तुर पूगा जे थोड़ी वाली गल भी बनती है 250 किलोमीटर केड़ा तुरगा थोड़े चो तो इस करके सास जी ये जिहड़ियां अन्ना दुहा थोथे पाण गुरु नानक साहब जिथे भाई संतोख सिंह ने श्री नानक प्रकाश दे जिथे नहीं सी सदा हंकार मुकरा के नहीं लोगों प्रभावित करने वास्ते नहीं जिथे लोड़ पैंदी सी उत्थे करां वास तों निकम जाए ये इतिहास मैं थोड़े नाल वचन साझा करना तुसीं इहनूं किस खाते च पाओगे इहनूं करामात कहोगे जां इहनूं किस उत्ते सिद्ध किहड़े किहड़े खाते च आउंदी है जिहड़े लोग कहिंदे ने करामात ने गुरु नानक साहिब चार उदासियां धारण कीतियां आप जी अपने आनंद विच बैठे ने ते शिव जी ने आके बेनती की महादेव गरीब नवाज तुसी सारी मनुखता दे मेरी बेनती है भी कंशीपुरी जिहड़ी है वो मेरी विसाई होई कंशीपुरी एक निकल जा पौधा लाया होवे ना उहदी भी मनोख कह लगी गूढ़ी सुंदरी छां हो इहनूं फल लगे फुल्लां वाले नूं असीं कहिंदे इहनूं फुल लगण लाउंदी तां वी जिहने नगर वसाया होवे उह चाहुंदा हुंदा मेरा नगर भुग वसे गुरु रामदास ने शायद अमृतसर गुरु रामदास नगरी शिव जी कहना जी इन कंसी मैं बसाई अज जिन्ना पखंड कंसी भी हो रहा कि नहीं हो रहा जिन्हें पाप कंसी भी होने लग गए आले दुआले तुसी कृपा करके होर थां जिथे चरण पाउंदे हो कंसी भी चरण पाओ उत्थे उन्हां दा भी उधार करो तुसी उत्थे दे विद्वानां नूं इक दा उधार कर दित्ता उहदे नाल सैकड़े हजारां दा हो जाणा है तुसी मारो उत्थे पहुंचो यह बेनती की शिव जी ने मां दे उत्थे जी ने कहा महाराज कहिंदे कोई गल नहीं थोड़ी इच्छा दे अनुसार मैं कंसी दे सकदी हां जदों गुरु नानक साहिब कंसी पहुंचे ने उदों ही कबीर साहब के नाल मिलाप होया उदों कबीर साहब जी होंदे सी पर यह गल साड़ियां तबारीखां दे विच भावें ज्ञानी ज्ञान सिंह ने तां लिखी है पर किताबी जमा कटाओ करन वाले जिहड़े लोग ने उह कहिंदे जी उदां गुरु नानक साहिब तों किन्ना चिर पहलां फिर संसार तों चले गए कई विद्वानां ने कबीर साहब नूं पहलां तोल दित्ता वी उह चले गए सी है जी पर यह पोथी जिहड़ी कबीर पंथियां दे विचों लहणा सुणी लिखी होई है ते एक कबीर दा होर धर्म दास चेला उहदी लिखी होई उह दो व्यक्तियां दा साढ़े इतिहास नालों वड्डा प्रूफ है भी उन्हां ने लिखा भी गुरु नानक ते कबीर साहब जी पंज कोशी दे कोल पिंड दत्ता उत्थे इकट्ठे होए ते सत दिन इकट्ठे रहे सत दिन ਉਦੋਂ ਕਬੀਰ ਦੀ 106 ਸਾਲ ਪੂਰੀ ਹੋ ਕੇ ਸਤਵਾਂ ਲੱਗਿਆ ਹੋਇਆ ਸੀ। 107ਵਾਂ ਸਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ 38 ਵਰੇ ਦੀ ਉਮਰ ਸੀ। ਉਸ ਵੇਲੇ ਚੜ੍ਹਦੀ ਉਮਰ ਸੀ, ਕਾਲਾ ਥੜਾ। ਕਬੀਰ ਸਾਹਿਬ ਨੇ ਇਸ ਮਿਲਾਪ ਦੇ ਵਿੱਚ ਜੋ ਅਨੁਭਵ ਕੀਤਾ ਗੁਰੂ ਨਾਨਕ ਮੰਨ ਰੱਖੇ, ਉਹ ਕਹਿੰਦੇ ਵੀ ਸਤਿਗੁਰੂ ਤਾਂ ਮੈਨੂੰ ਪਹਿਲਾਂ ਵੀ ਮਿਲਿਆ ਸੀ ਰਾਮਾਨੰਦ, ਪਰ ਗੁਰੂ ਨਾਨਕ ਨੂੰ ਕਹਿੰਦਾ ਸੱਚਾ ਸਤਿਗੁਰ ਮੋਹੇ ਮਿਲਿਆ, ਹੁਣ ਮੈਨੂੰ ਸੱਚਾ ਸਤਿਗੁਰੂ ਮਿਲ ਗਿਆ, ਸਾਧ ਰੂਪ ਦੇ ਵਿੱਚ ਮਿਲਿਆ। ਏਕ ਜੋ ਸਾਧੂ ਮੋਹੇ ਮਿਲਿਆ ਤਿੰਨ ਲੀਆ ਅਨਚਲ ਲਾਏ, ਸਾਰਿਆਂ ਨੂੰ ਕਸਮਾਂ ਕੱਢ ਦਿੱਤੀਆਂ। 120 ਵਰੇ ਦੀ ਉਮਰ ਹੋਈ ਕੋਈ ਇਸ ਸਾਲ ਦੀ। ਰਾਜ ਜੋ ਗੁਰੂ ਨਾਨਕ ਨੇ ਕਬੀਰ ਨੂੰ ਸਿਖਾਲਿਆ ਕਹਿਣ ਤੋਂ ਬਾਅਦ ਵੀ ਉਦੋਂ ਕੰਸੀ ਦੇ ਵਿੱਚ ਜਦੋਂ ਮਹਾਰਾਜ ਪਏ, ਅੱਜ ਕੱਲ੍ਹ ਉਹ ਅਸਥਾਨ ਸੰਪਰਦਾ ਨਿਰਮਲ ਨਿਰਮਲ ਸੰਪਰਦਾ ਜਿਹੜੀ ਉਹਨਾਂ ਦੇ ਕੋਲ ਅਸਥਾਨ ਹੈ ਇਹ ਗੁਰੂ ਕੇ ਬਾਗ ਵਾਲੀ। ਬਾਹਰ ਬਾਹਰ ਮਹਾਰਾਜ ਜਾ ਕੇ ਬੈਠ ਗਏ, ਜਦੋਂ ਬਾਹਰ ਤੋਂ ਬਾਅਦ ਇੱਥੇ ਬੈਠੇ ਇਹ ਮਰਦਾਨਾ ਬੋਲਿਆ ਗੁਰੂ ਬਾਬਾ ਜੀ ਨੂੰ, ਕਹਿਣ ਲੱਗੇ ਮਹਾਰਾਜ ਜਗ੍ਹਾ ਠੀਕ ਨਹੀਂ। ਮਹਾਰਾਜ ਕਹਿੰਦੇ ਕਿਉਂ? ਉਂਗਲ ਦਾ ਇਸ਼ਾਰਾ ਕਰਕੇ ਕਹਿੰਦਾ ਉਹ ਦੇਖੋ ਸਾਹਮਣੇ ਕੁੱਤਾ ਮਰਿਆ ਪਿਆ ਨੇੜੇ, ਇੱਥੇ ਜ਼ਰੂਰ ਬੈਠਣਾ, ਬੈਠਣੇ ਕਿਸੇ ਹੋਰ ਥਾਂ ਬੈਠ ਜਾਣਗੇ, ਕੁੱਤਾ ਮਰਿਆ ਪਿਆ। ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਜੈ ਵਿਸਾਲੇ ਤੈਂ ਬੈਸਾਂ ਸੁਆਮੀ, ਜੈ ਭੇਜੇ ਤੈਂ ਜਾਵਾਂ, ਸਭ ਨਗਰੀ ਮੈਂ ਏਕੋ ਰਾਜਾ, ਸਭੇ ਪਵਿੱਤ ਹੈ ਤਬ। ਸਾਰੀਆਂ ਜਗ੍ਹਾ ਹੀ ਪਵਿੱਤਰ ਨੂੰ ਪਰਮਾਤਮਾ ਸਾਰ ਮਰਦਾਨਿਆਂ ਬਹਿ ਜਾ ਸ਼ੰਕਾ ਨਾ ਕਰ। ਕੰਸੀ ਦੇ ਵਿੱਚ ਖਬਰ ਹੋ ਗਈ ਵੀ ਬਾਹਰ ਮਹਾਤਮਾ ਆਏ ਤਿੰਨ ਬ੍ਰਾਹਮਣਾਂ ਦੇ ਜੀ, ਇੱਕ ਵੱਡਾ ਬ੍ਰਾਹਮਣ ਹੈ ਗੋਪਾਲ ਤੱਤ, ਉਹਦਾ ਨਾਮ ਹੈ ਗੋਪਾਲ ਤੱਤ, ਬਾਕੀ ਦੀ ਆਪਣੀ ਵਿਦਵਾਨ ਮੰਡਲੀ ਨੂੰ ਲਿਆ ਨਾਲ ਗੁਰੂ ਨਾਨਕ ਸਾਹਿਬ ਦੇ ਕੋਲ। ਇਹਨਾਂ ਬ੍ਰਾਹਮਣਾਂ ਨੇ ਇੱਕ ਅਸੂਲ ਬਣਾਇਆ ਹੋਇਆ ਸੀ ਵੀ ਜਿਹੜਾ ਵੀ ਭਗਵੇਂ ਕੱਪੜਾਂ ਵਾਲਾ ਕੰਸੀ ਚ ਆ ਗਿਆ ਉਹਨੂੰ ਸ਼ਾਸਤਰ ਦੇ ਵਿੱਚ ਸ਼ਾਸਤਰਾਂ ਦੇ ਵਾਲਾ ਸ਼ੰਕਾ ਕਰਨੀ, ਬਹਿਸ ਕਰਨੀ, ਜੇ ਬਹਿਸ ਵਿੱਚ ਹਾਰ ਗਿਆ ਤਾਂ ਉਹਦੇ ਕੱਪੜੇ ਲਾ ਲੈਣੇ, ਨੰਗਾ ਕਰਕੇ ਤੋੜਨਾ ਨੀ ਤੇਰੇ ਭਲੇ ਕੁਝ ਨਹੀਂ। ਬੜੇ ਸੰਤਾਂ ਦੀ ਬੇਇੱਜ਼ਤੀ ਕੀਤੀ ਹੈ। ਇਹ ਆਏ ਤਾਂ ਗੁਰੂ ਨਾਨਕ ਸਾਹਿਬ ਦੇ ਕੱਪੜੇ ਲਾਉਣ ਸੀ, ਗੋਪਾਲ ਦਾ ਦੂਰੇ ਆ ਕੇ ਕਹਿੰਦਾ ਕਿੰਗ ਪੁਸਤਕ ਦੀ ਤੰਗ ਮਹਾਰਾਜ ਸਾਹਿਬ ਜੀ ਕਹਿੰਦੇ ਪੰਡਿਤ ਜੀ ਬੈਠੋ, ਦੱਸ ਦਿਆਂਗੇ ਕਿਹੜੀ ਪੁਸਤਕ ਦਾ ਅਧਿਐਨ ਕੀਤਾ ਹੋਇਆ, ਇਹ ਪੁੱਛਣਾ ਵੀ ਕਿਹੜੇ ਪੁਸਤਕ ਪੜ੍ਹੇ ਹੋਏ ਹੋ। ਕਹਿੰਦਾ ਹਾਂਜੀ। ਕੀ ਗੱਲ, ਕੀ ਲੋੜ ਪੈ ਗਈ? ਕਹਿੰਦੇ ਮੈਂ ਪੁੱਤਰ ਪ੍ਰਸ਼ਨ ਕਰਨੇ, ਬਹਿਸ ਕਰਨੀ ਹੈ ਤੁਹਾਡੇ ਨਾਲ। ਮਹਾਰਾਜ ਹੱਸ ਕੇ ਕਹਿੰਦੇ ਪੰਡਿਤ ਜੀ ਤੁਹਾਡੀ ਨਗਰੀ ਜੇਹੀ ਰਿਵਾਜ ਵੀ ਆਇਆ ਗਏ ਨੂੰ ਪਹਿਲਾਂ ਦੁੱਧ ਨਹੀਂ ਪੁੱਛਣਾ, ਪਾਣੀ ਨਹੀਂ ਪੁੱਛਣਾ, ਰੋਟੀ ਨਹੀਂ ਪੁੱਛਣੀ, ਉਹਨੂੰ ਰਹਿਸ਼ ਨਹੀਂ ਦੇਣੀ ਤੇ ਸਿੱਧਾ ਆ ਕੇ ਗੱਲ ਪੈ ਜਾਣਾ ਕਿ ਤੁਹਾਡੀ ਮਰਿਆਦਾ ਹੈ। ਕਹੇ ਜੇ ਬੰਦੇ ਹੋ ਤੁਸੀਂ ਚੜ੍ਹ ਕੇ ਆ ਗਏ ਜਿਵੇਂ ਬਾਬਰ ਚੜ੍ਹ ਕੇ ਆਇਆ ਸੀ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਉੱਥੇ ਚਾਹੀਦਾ? ਕਹਿੰਦੇ ਹਾਂ ਉੱਥੇ ਚਾਹੀਦਾ। ਮਰਦਾਨਿਆਂ ਹਾਂ ਮਹਾਰਾਜ, ਕਮੰਡਲ ਚੱਕ ਪਾਣੀ ਕਰ ਚੁੱਕ ਲਿਆ। ਕਹਿੰਦੇ ਸਤਨਾਮ ਕਹਿ ਕੇ ਉਹ ਕੁੱਤੇ ਦੇ ਉੱਤੇ ਪਾਣੀ ਛਿੜਕ ਦੇ, ਸਤਨਾਮ ਸਤਨਾਮ ਪਾਣੀ ਛਿੜਕ ਦੇ, ਉਹਨੇ ਛਿੜਕ ਦਿੱਤਾ। ਮਹਾਰਾਜ ਕਹਿੰਦੇ ਆ ਭਾਈ ਜਲਦੀ ਆ ਜਾ, ਤੇਰਾ ਭਾਈਚਾਰਾ ਡਿੱਗਦਾ, ਐਂ ਕਹਿ ਤੂੰ ਮਹਾਰਾਜ। ਕੁੱਤਾ ਮਰਿਆ ਪਿਆ ਹੋ ਗਿਆ ਜਿਉਂਦਾ। ਹੁਣ ਮਹਾਰਾਜ ਨੇ ਸ਼ਬਦ ਵਰਤਿਆ ਭਾਈਚਾਰਾ, ਬਾਹਮਣਾਂ ਨੂੰ ਸਣੇ ਕੱਪੜਿਆਂ ਅੱਗ ਲੱਗ ਗਈ। ਇਹ ਚਮਤਕਾਰੀ ਫਕੀਰ ਹੈ, ਸਾਡੀ ਪੱਟੀ ਮੇਸ ਕਰਕੇ ਰੱਖ ਦਿੱਤੀ, ਇਸਨੇ ਤੌਹੀਨ ਕਰ ਦਿੱਤੀ, ਕੁੱਤੇ ਬਣਾ ਦਿੱਤਾ ਸਾਨੂੰ। ਇੱਕ ਦੂਜੇ ਦੇ ਮੂੰਹ ਨਹੀਂ ਝਾਕਣ ਕਹਿੰਦੇ, ਕਿਹਾ ਜਾ ਫਕੀਰ ਹੈ। ਹੁਣ ਡਰਦੇ ਵੀ ਨਹੀਂ, ਕੁੱਤੇ ਨੂੰ ਜਿਉਂਦਾ ਕਰਦਾ ਖਬਰਾ ਹੋਰ ਕੀ ਕਰ ਦਿੰਦੇ। ਡਰ ਵੀ ਲੱਗਦਾ, ਨਹੀਂ ਤਾਂ ਹੱਥੋਂ ਪਾਈ ਤੱਕ ਵੀ ਪਹੁੰਚ ਜਾਂਦੀ ਗੱਲ। ਹੁਣ ਉਹ ਡਰਦੇ ਨੇ, ਇੱਕ ਬੱਚਾ ਨੂੰ ਮਰਿਆ ਕੁੱਤਾ ਜਿਉਂਦਾ ਹੋ ਗਿਆ ਤੇ ਜਿਉਂਦਿਆਂ ਨੂੰ ਵੀ ਤਾਂ ਮਾਰ ਸਕਦੇ ਨੇ। ਗੋਪਾਲ ਦਸਮ ਹੋਏ ਉਹ ਕਹਿੰਦਾ, ਮਹਾਤਮਾ ਜੀ ਇਹ ਤੁਸੀਂ ਚੰਗਾ ਨਹੀਂ ਕੀਤਾ ਜਿਹੜਾ ਸਾਨੂੰ ਕੁੱਤੇ ਦੇ ਨਾਲ ਭਾਈਚਾਰਾ ਬਣਾ ਦਿੱਤਾ। ਅਸੀਂ ਉੱਤਰ ਪ੍ਰਸ਼ਨ ਕਰ ਰਹੇ ਹਾਂ, ਤੁਸੀਂ ਕਰਾਮਾਤਾਂ ਦਿਖਾ ਰਹੇ ਹੋ। ਮਰਿਆ ਪਿਆ ਕੁੱਤਾ ਜਿਉਂਦਾ ਕਰ ਦਿੱਤਾ, ਚਲੋ ਠੀਕ ਹੈ, ਬਹੁਤ ਵੱਡੀ ਗੱਲ ਹੈ, ਅਸੀਂ ਮੰਨਦੇ ਹਾਂ, ਪਰ ਸਾਡਾ ਭਾਈਚਾਰਾ ਕਿਉਂ ਕਿਹਾ ਜੀ? ਮਾਰਕ ਕਹਿੰਦੇ ਮੇਰੇ ਨਾਲ ਬੋਲਣ ਦੀ ਲੋੜ ਨਹੀਂ, ਬੋਲਣ ਵਾਲਾ ਤੁਹਾਨੂੰ ਲਿਆ ਜਾਂਦਾ, ਜਿੰਨਾ ਤੁਸੀਂ ਬੋਲੋਗੇ ਉਹਨਾਂ ਇਹ ਬੋਲੂਗਾ। ਜਿਹਨੇ ਇਹ ਜਣਾ ਦਿੱਤਾ ਵੀ ਕੁੱਤਾ ਭੌਂਕਦਾ ਹੁੰਦਾ, ਤੁਸੀਂ ਵੀ ਭੌਂਕ ਲਓ ਨਾਲ। ਦੇਖੋ ਮਹਾਰਾਜ ਨੇ ਕਿਹਾ ਜਿਹਾ ਕਰਤਵ ਗੁਰੂ ਨਾਨਕ ਦੇਵ ਦਾ, ਕੁੱਤਾ ਜਿਉਂਦਾ ਹੋਇਆ, ਇਕੱਲਾ ਜਿਉਂਦਾ ਨਹੀਂ ਹੋਇਆ, ਇਕੱਲਾ ਜਿਸਮੇ ਜਿਉਂਦਾ ਨਹੀਂ ਹੋਇਆ, ਆਤਮਾ ਜਿਉਂਦੀ ਹੋਗੀ, ਉਹਦੀ ਅਕਲ ਜਿਉਂਦੀ ਹੋਗੀ, ਉਹਨੂੰ ਮਨੁੱਖਾਂ ਵਰਗੀ ਜ਼ੁਬਾਨ ਮਿਲ ਗਈ ਤੇ ਉਹਨੂੰ ਸ਼ਾਸਤਰਾਂ ਦੀ ਸੋਝੀ ਮਿਲ ਗਈ। ਦੇਣ ਵਾਲਾ ਬੈਠਾ ਗੁਰੂ ਨਾਨਕ। ਪਹਿਲਾਂ ਤਾਂ ਮਹਾਰਾਜ ਦੇ ਚਰਨਾਂ ਚ ਮੱਥਾ ਟੇਕਿਆ, ਕੁੱਤੇ ਨੇ ਆ ਕੇ, ਚਲੋ ਕੁੱਤੇ ਬਹੁਤ ਸਾਰੇ ਮੱਥੇ ਟੇਕ ਦਿੰਦੇ ਨੇ, ਘੋੜੇ ਟੇਕ ਦਿੰਦੇ ਨੇ, ਇਹ ਤਾਂ ਬਹੁਤ ਵੱਡੀ ਗੱਲ ਨਹੀਂ, ਪਰ ਮਰੇ ਹੋਏ ਕੁੱਤੇ ਨੇ ਜਿਉਂਦਾ ਹੋ ਕੇ ਮੱਥਾ ਟੇਕਣਾ, ਕਿਹੜਾ ਸਤਾਲਿਆ ਹੋਇਆ ਸੀ? ਤੇ ਮਹਾਰਾਜ ਕਹਿੰਦੇ ਇਹਨਾਂ ਗੱਲਾਂ ਦਾ ਉੱਤਰ ਵੀ ਇਹੀ ਦਊਗਾ ਵੀ ਭਾਈਚਾਰਾ ਹੈਗਾ ਕਿ ਨਹੀਂ। ਮੈਂ ਕਿਹੜਾ ਝੂਠ ਬੋਲਿਆ, ਤੁਹਾਡਾ ਭਾਈਚਾਰਾ ਜੇ ਕਹਿ ਤਾਂ ਹੈ। ਕੁੱਤੇ ਨੇ ਗੁਰੂ ਦੀ ਆਗਿਆ ਪਾ ਕੇ ਮਨ ਨੇ ਸ਼ਰਧਾ ਕਰਤਾ ਵੀ ਇਹਨਾਂ ਦਾ ਉੱਤਰ ਦੇ। ਕੁੱਤੇ ਨੇ ਉਹਨਾਂ ਕਨੀ ਕਰ ਲਿਆ ਮੂੰਹ, ਪਿਛਲੀਆਂ ਲੱਤਾਂ ਹੇਠਾਂ ਧਰਤੀ ਨੂੰ ਲਾ ਕੇ ਆਸਣ ਬਹਿ ਗਿਆ, ਮੁਰਲੀਆਂ ਲੱਤਾਂ ਜਿਹੜੀਆਂ ਖੜੀਆਂ ਕੀਤੀਆਂ ਤੇ ਬੋਲਿਆ, ਕਹਿੰਦਾ ਹਾਂ ਵੀ ਦੱਸੋ ਕੀ ਪੁੱਛਣਾ। ਜਦ ਲੱਗਿਆ ਕੁੱਤਾ ਬੰਦਿਆਂ ਵਾਂਗੂ ਬੋਲਣ, ਅੱਧੇ ਬਾਹਮਣ ਨੱਠਣ ਨੂੰ ਤਿਆਰ ਹੋ ਗਏ ਵੀ ਇਹ ਤਾਂ ਕੋਈ ਹੋਰ ਬਲਾ ਚ ਮੰਗੀ ਆ, ਕੁੱਤਾ ਦੁੜੀਆਂ ਬੋਲ, ਖਬਰਾਂ ਕਿਆ ਹੋ ਗਿਆ? ਗੋਪਾਲ ਦੱਤ ਨੇ ਹੌਸਲਾ ਕੀਤਾ, ਕਹਿੰਦਾ ਇਹ ਮਹਾਤਮਾ ਨੇ ਕਿਹਾ ਕਿ ਭਾਈਚਾਰਾ ਦੱਸੋ, ਇਹ ਪਹਿਲਾਂ ਤਾਂ ਇਹੀ ਉੱਤਰ ਦਿਓ ਵੀ ਤੁਸੀਂ ਕੁੱਤੇ ਨੂੰ ਕਹਿੰਦੇ ਵੀ ਤੈਨੂੰ ਭਾਈਚਾਰਾ ਕਿਹਾ, ਇਹ ਸੰਤ ਹੋ ਕੇ ਝੂਠ ਨਹੀਂ ਬੋਲਿਆ ਇਹਨਾਂ ਨੇ? ਕੁੱਤਾ ਕਹਿੰਦਾ ਨਾ ਨਾ ਨਾ, ਪੂਰੇ ਸੱਚ ਬੋਲਿਆ, ਸੱਚ ਬੋਲੇ ਤੁਸੀਂ ਭਾਈਚਾਰਾ? ਉਹ ਕਹਿੰਦਾ ਬੇਟਾ ਭਾਈਚਾਰਾ ਨੀ, ਤੂੰ ਮੇਰਾ ਪੋਤਰਾ ਲੱਗਦਾ, ਪੋਤਰਾ, ਮੈਂ ਤੇਰਾ ਦਾਦਾ। ਜਦ ਕੁੱਤੇ ਨੇ ਕਿਹਾ ਵੀ ਤੂੰ ਮੇਰਾ ਪੋਤਰਾ ਹੈ, ਇਹਦੇ ਤਾਂ ਪੰਡਿਤ ਦਾ ਸਿਰ ਕੰਬਣ ਲੱਗ ਗਿਆ, ਸਿਰੇ ਤੱਕ ਸਰੀਰ ਜ਼ਮੀਨ ਖਿਸਕਣ ਲੱਗ ਗਈ ਪੈਰਾਂ ਹੇਠ, ਤੇ ਕਾਂਸੀ ਦੇ ਪੰਡਿਤਾਂ ਦੀ ਕੀ ਮੂੰਹ ਦਿਖਾਊਂਗਾ ਕਿ ਇਹਦਾ ਦਾਦਾ ਕੁੱਤਾ ਬਣਿਆ ਫਿਰਦਾ। ਕਿਸ ਤਰ੍ਹਾਂ ਦਾਦਾ ਕੌਣ ਹੈ? ਕਹਿੰਦੇ ਬਿਸ਼ਨ ਦੱਤ। ਪੁੱਤੇ ਨੇ ਦੱਤ ਕਿਹਾ ਬਿਸ਼ਨ, ਉਹਦੇ ਦਾਦੇ ਦਾ ਨਾਮ ਬਿਸ਼ਨ ਦੱਤ ਸੀ, ਪੋਤਰੇ ਦਾ ਨਾਮ ਗੋਪਾਲ ਦੱਤ। ਕਹਿੰਦਾ ਤੂੰ ਗੋਪਾਲ ਦੱਤ, ਆਪਣੇ ਘਰਾਣੇ ਦੀ ਜਿਹੜੀ ਗੱਲ ਪੁੱਛਣੀ ਆ ਉਹ ਪੁੱਛ ਲੈ, ਤੈਨੂੰ ਤਸੱਲੀ ਹੋ ਜਾਵੇ ਮੈਂ ਤੇਰਾ ਦਾਦਾ ਹੈ ਕਿ ਨਹੀਂ। ਮੈਂ ਤੇਰਾ ਦਾਦਾ ਹੈ, ਭਾਈਚਾਰਾ ਦਾ ਇੱਕ ਪਾਸੇ ਰਿਹਾ, ਬਸ ਫਿਰ ਪਾਣੀ ਪਾਣੀ ਹੋ ਗਿਆ, ਪਸੀਨਾ ਆ ਗਿਆ ਵਿਦਵਾਨ। ਕਿਹੜੀ ਚੱਕ ਮਹਾਰਾਜ ਸਮਾਧੀ ਲੈ ਬੈਠੇ ਨੇ, ਬਾਲਾ ਮਰਦਾ ਮਰਦਾਨਾ ਬੜਾ ਖੁਸ਼ ਆ, ਕਹਿੰਦਾ ਬਾਹਮਣਾਂ ਨਾਲ ਇਹੀ ਜਿਹੀ ਹੋਣੀ ਚਾਹੀਦੀ ਜਿਹੜੀ ਹੋ ਗਈ, ਅੱਜ ਕੰਮ ਸੂਤ ਆਇਆ। ਕਹਿੰਦਾ ਬੜਾ ਦੁਖੀ ਕਰਿਆ ਪਿਆ। ਤੇ ਮਹਾਰਾਜ ਸਾਹਿਬ ਜੀ ਚੁੱਪ ਬੈਠੇ ਨੇ ਤੇ ਗੱਲਾਂ ਬਾਤਾਂ ਹੋ ਰਹੀਆਂ। ਕੁੱਤਾ ਜਿਹੜਾ ਬਿਸ਼ਨ ਦੱਤ ਮਰ ਕੇ ਕੁੱਤਾ ਬਣਿਆ ਹੋਇਆ ਸੀ, ਕਹਿੰਦਾ ਬੇਟਾ ਗੋਪਾਲ ਦੱਤ, ਮੈਂ ਤਾਂ ਬਣ ਕੇ ਕੁੱਤਾ ਬਣਿਆ, ਤੇ ਚਲੋ ਆਪਣੀ ਜੂਨ ਭੋਗ ਲਈ, ਬਥੇਰੇ ਲੋਕਾਂ ਦੇ ਡੰਡੇ ਖਾ ਲਏ, ਲੋਕਾਂ ਦੇ ਟੁਕੜ ਖਾ ਲਏ,
और तेरे तन निरंकार चल के आया, जे तेरे कर्म जागे चरण फड़ लै इन्हां दे, तेरा भला हो जू, नहीं तां तू भी कुत्ता ही बन, तू भी तैयार है कुत्ता बन नू। कहना दादा जी इनी गल दस भी थोड़ा कुत्ते की जून क्यों मिल गई, इसे रखी जाने स्वर्ग चले गए, स्वर्ग चले गए। कहना कोई स्वर्ग जी ने कुत्ता बने फिर नहीं बनिया, कुत्ता क्यों बनिया? कहना आही काम करता सी तेरे वाला, जदों कोई संत आ जाते तो उसके कपड़े लगता सी। संत सताए तीन हान, संतां नूं दुख देण दे नाल तीन नुकसान होंदे ने, धर्म अर्थ सुख वंश। कहिंदे तीनों ही नूं देख लो, रावण कैरू कंस, एक एक साथी एक तिलक दे। कहिंदा एक दिन एक संत आया, ब्रह्म ज्ञानी संत आया, पगवें कपड़े, कहिंदा मैं चलेगा जाके संत जी मेरे नाल शास्त्र अर्थ करो। कहिंदा वो ब्रह्म लीन सी, ब्रह्म अभ्यास करते सी, मैं दुखी करी गया, जब मैं हटिया ही ना। कहना एक पहर तीन घंटे मैं संत को दुखी, कहना जब हटे ही ना। कहना फिर संत बोलिया, कहना वो विद्वान बनिया फिरदा है, दुखी करदा, कहना नाम जपन वालों, कहना भौंकना चाहना जब कुत्ता बन जाए, जिन्ना मर्जी भौंकी जाए। कहना वह शराब लग्या होया तां कुत्ता बनिया, आ शराब मेटने वाले आ गए, अज ये निरंकार है, चरण फड़ लै गोपाल दा तुम चरण फड़। फिर बेनती करता, कहना महाराज मेरे दादे का कुत्ते जी, कहते ये तो आधार हो गया, जो दृष्टि पै गई नानक नगरी नगर निहाल, कुत्ते दे विचों जीव आत्मा निकली, प्रकाश रूप होकर उहदे दादे दा रूप धारण कर लिया। कहना बेटा मैं चलिया सचखंड नूं, ते तू हुण चरण फड़ लै अपना दास। फिर उन्हें कहा महाराज साड़ी बोली दे विच उपदेश दिओ, संस्कृत में मारे कहते पढ़ पुस्तक संध्या वादन सिर पूज सबकल संवादन मुख झूठ बिपो कंसारन त्रैपाल त्यार विचारन गल माला तिल गलनाटन दो धोती वस्त्र कपाटन जो जान सपरम करम सब निष्ठ। ये सारा शब्द सारा सुखी पढ़िया फकीर दे कौ नानक निष्ठ जागर पिंड सतगुर बाट रस्ता नंदन रस्ता। ते फिर उन्हें इहदा नाम चतर सलोकी गीता रखा, ये चार पैर से चतर सलोकी गीता, क्योंकि गीता का प्रभाव सनातन मत में बहुत है। इहदा नाम अपनी पुस्तक की लिख के रखा चतर सलोकी, उचारण करने वाले प्रभाव। जे गुरु नानक आम सधारण बंदिया वर्गा बंदा है, तो फिर तुम लियाओ भाई, तुम कीड़ी जूदी करके दिखा दो। चलो कुत्ते दादा कद ज्यादा बेटा, तुम कीड़ी उमरी हुई जूदी करके दिखा दो। आप ने देह जुलू कृपा दी ते निंदा जे गंगा पानी। तो इस करके जी सी गुरु नानक साहब आप नारायण परा धार जग ने परवरे, जोत रूप हर पा आप है जोत स्वरूप, गुरु नानक कहायो कहाया, वो तो जोत रूप है, जोत रूप हर आप गुरु नानक कहाया। आद निरंजन है गुरु नानक धार के मूर्त है जग आयो, है तो संसार का आद की मुढ़, संसार का मुढ़ है, परमात्मा का मुढ़ नहीं है। तो ऐसे गुरु नानक साहब तारे गणे जात हैं तारे नाम नाथ, बाबे तारे चार चक्र नौ खंड पृथ्वी सच्चा ढोबा गुरमुख कल विच प्रगट, 550 साल गुरु नानक साहब जी का आद है। अर्ध शताब्दी ये सारे सिख जगत कत्तक स्तुति पूर्णमासी जिहड़ी ऐतकी हुण आएगी अगे नवंबर दे विच, जिहड़ा अंग्रेजी महीना इहदे विच आ जांदी है, ते उस वेले सारे सिख जत ने दूसरा करतारपुर दा लांघा जिहदे लई अरदासां पिछली जिंदगी, चलो सुल्तानपुर मुढ़ली जिंदगी दा बहुत बड़ा हिस्सा है, बचपन भावें नानक ननकाणा साहिब दूर हो गया और बहुत बड़ी कृपा जी करतारपुर गल गुरबाणी सीधे तौर पर करतारपुर करता वसै संतन के पास। करतारपुर कौन बस रहा बाबे बुढ़े जैसे संतां को संतां दे कोल लिखा जिहड़े कहिंदे गुरु संत हुंदा है किसे नूं संत ना कहो इहनूं कहो गे इहदा अर्थ करोगे करतारपुर संतां करतारपुर करता करता रूप गुरु नानक साहिब बस रहे ने संतन के पास बाबे बुढ़े जैसे संत। तो गुरु कृपा करे ये सतगुरु महाराज साहब जी का जस जिहड़ा है इस वास्ते कर रहे हैं कि साडा भला है जे गुण गावत तेरी पुत्रस मैल साडी मैल उतरी कि गुरु नानक दा जिन्ना जस करांगे। तो गुरु कृपा करे समा होया ये चल रही जो मर्यादा उसके अनुसार बाद कुछ गुरमुखां ने ज़ाहर किया है कहते जी कब्ज का जोड़ा है जी वो बार भी मैंने पूछा सी वास्ते भाई फिर तुम नोट कर रहे हो सौखा जहा है तरीका है गुरु कृपा करे एक गल का ध्यान रखना है दवाई भावें अंग्रेजी कहो चाहे देसी एदा एक विधान है औखद आए रास मिट आप दवाई रास आऊंगी जे करता पुरख खलूगा तां जे करोड़ की जगह दोगे दवाई मूंह दे विच बाद विच पाउणी है पहला कहना नमो रोग हरता लै दो करदा देखो दवाई कम करदी तुसीं सीधी दवाई हाथ च होंदी है डॉक्टर का तां ध्यान हुंदा है जिन्हें दित्ती है दवाई उन्हें रंग की करना है जिन्हें संसार बनाया गुरु नानक का करो ध्यान गुरु गोबिंद सिंह साहब का शब्द रसना से लियाओ नमो रोग हरता मैं तेन मथा टेकना जो रोगों खत्म करने वाला है देखो अपना दवाई ना कम करे वो जिन्हें ठीक करना है उन्हें तो बुलाया ही नहीं डॉक्टर ने बुलाया डॉक्टर का ध्यान आ गया फलाने डॉक्टर साहब ने दवाई दी है नहीं भाई ये तरीका गलत है संसार के मार्ग का ध्यान समाप्ति है शब्द एको दे नाल उपवाद शब्द
हर जस गायो संत के नामे हर जस गायो संत के नामे
गुण अवगुण ना पछाणे ਪਾਇਆ ਲਾਲ ਲਾਲ ਬਣਾਇਆ ਤਿਸ ਹਬੋ ਕਿਛ ਸੁਹੰਦਾ ਜਨ ਨਾਨਕ ਤਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ ਯਾਰ ਵੇ ਹਿਤ ਸੁਖ ਸੁਖੇਂਦੀ ਸਾਮੈ ਪਾਈ ਵਰ ਲੋੜੀਂਦਾ ਆਇਆ ਵਜੀਵਦਾਈ ਮਹਾਮੰਗਲ ਰਹਿਸ ਦਿਆ ਫਿਰ ਦਿਆਲ ਸਦ ਨਵ ਰੰਗੀਆਂ ਵਡਪਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਤ ਸੰਗੀਆਂ ਆਸਾ ਮਨਸਾ ਸਗਲ ਪੂਰੀ ਪ੍ਰੈ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ ਆਸਾ ਮਨਸਾ ਸਗਲ ਪੂਰੀ ਪ੍ਰੈ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਗੁਰੂ ਕਿਰਪਾ ਕਰੇ। ਇਹ ਕੱਲ ਦਾ ਦਿਨ ਮੈਂ ਆਪ ਜੀ ਦੇ ਕੋਲ ਹੋਰ ਹਾਂ। ਕੱਲ ਨੂੰ ਵੀ ਇਸ ਟਾਈਮ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਦੱਸ ਪਏਗਾ। ਉਸ ਤੋਂ ਬਾਅਦ ਫਿਰ ਅੱਗੇ ਜਿਹੜਾ ਪ੍ਰੋਗਰਾਮ ਬਣਿਆ ਸ਼ਾਮਾਂ ਦਾ, ਉਹਦੇ ਅਨੁਸਾਰ ਕਿਉਂਕਿ ਸੋਮਵਾਰ ਤੋਂ ਇੰਨੇ ਕੁ ਦਿਨ ਸਨ, ਬਾਬਾ ਗੁਰਬੰਤ ਸਿੰਘ ਜੀ ਦਾ ਪ੍ਰੋਗਰਾਮ ਓਪਨ ਕੀਤਾ ਸੀ ਔਰ ਜਿਵੇਂ ਉਹਨਾਂ ਨੇ ਦੱਸਿਆ ਸੀ ਇਮਾਮ ਪੁਰਖਾਂ ਦੇ ਸੰਗੀਤ ਸਾਰੇ ਦਿਨ ਬੜਾ ਸਤਿਕਾਰ ਕੀਤਾ ਔਰ ਬੜੇ ਸ਼ਾਂਤ ਮਾਹੌਲ ਦੇ ਵਿੱਚ ਕਹਿਣ ਸੁਣਨ ਦਾ ਆਨੰਦ ਪ੍ਰਾਪਤ ਕੀਤਾ। ਉਹ ਕੱਲ੍ਹ ਨੂੰ ਫਿਰ ਬਾਬਾਣੀਆਂ ਕਹਾਣੀਆਂ ਉੱਤ ਸਪੁੱਤ ਕਰੇਨ ਦੇ ਮਾਂ ਬਾਪ ਅਨੁਸਾਰ ਲਾਭ ਪ੍ਰਾਪਤ ਕਰਾਂਗੇ। ਇਹ ਕੁਝ ਵਿਚਾਰ ਗੁਰਮਤਾਂ ਨੇ ਅਸੀਂ ਬਹੁਤ ਸਾਰੇ ਵੈਦਾਂ ਦਾ ਇੱਕੋ ਹੀ ਮੰਤ ਹੈ, ਸਿਹਤ ਵਿਗਿਆਨ ਨੇ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ ਜਿਹੜੀ ਹੈ ਕਬਜ਼ ਨੂੰ ਮੰਨਿਆ। 36 ਰੋਗ ਇਕੱਲੀ ਕਬਜ਼ ਜਿਹੜੀ ਹੈ ਉਹ ਤੋਂ ਜਾਂਦੀ ਹੈ 36 ਰੋਗ। ਇਸ ਕਰਕੇ ਮਨੁੱਖ ਨੂੰ ਕਦੇ ਵੀ ਇਹ ਲਹਿਰ ਨਹੀਂ ਚਾਹੀਦੀ, ਕਬਜ਼ ਕਦੇ ਹੋਣ ਨਹੀਂ ਦੇਣੀ। ਜੇ ਕਹੋ ਵੀ ਸਾਡੇ ਵੱਸ ਨਹੀਂ ਦੀ ਹੈ, ਅਸੀਂ ਤਾਂ ਬੜੀਆਂ ਦਵਾਈਆਂ ਵੀ ਖਾਧੀਆਂ ਕਬਜ਼ ਦੀਆਂ, ਮੈਡੀਕਲ ਲਾਈਨ ਦੇ ਅੰਦਰ ਜਿਹੜੀ ਕਬਜ਼ ਵਾਸਤੇ ਦਵਾਈ ਦਿੱਤੀ ਜਾਂਦੀ ਹੈ ਉਹ ਨਾੜਾਂ ਨੂੰ ਖੁਸ਼ਕ ਕਰਦੀ ਹੈ। ਜਿਹੜੀਆਂ ਨਾੜਾਂ ਵੱਡੀਆਂ ਜਿਹਨਾਂ ਤੁਸੀਂ ਮੈਲ ਨੇ ਬਾਹਰ ਜਾਣਾ ਵਿਸ਼ਤਾ ਨੇ ਉਹ ਨਾੜਾਂ ਨੂੰ ਖੁਸ਼ ਕਰਨ, ਖੁਸ਼ ਕਰਨ ਦੇ ਨਾਲ ਥੋੜੇ ਸਮੇਂ ਤੋਂ ਬਾਅਦ ਕਬਜ਼ ਫੇਰ ਹੋਵੇ ਬਲਕਿ ਜ਼ਿਆਦਾ ਹੋ ਜਾਂਦੀ। ਜਦੋਂ ਆਯੁਰਵੈਦਿਕ ਵੱਲ ਜਾਓਗੇ ਉਹਨਾਂ ਨੇ ਕਈ ਜੀ ਪੈਨ ਚੂਰਨਾ ਜੀ ਫਲਾਨਾ ਚੂਰਨਾ ਕਈ ਚੂਰਨਾ ਦੇ ਨਾਮ ਬਣਾਉਣਗੇ ਤੁਹਾਨੂੰ। ਇਹ ਚੂਰਨਾ ਦੇ ਨਾਲ ਆਰਜ਼ੀ ਤੌਰ ਤੇ ਆਰਾਮ ਆ ਜਾਏਗਾ, ਮੁੜ ਕੇ ਕੰਮ ਚੂਰਨ ਵੀ ਇਹੀ ਕਰਦੇ ਨੇ, ਖੁਸ਼ਕੀ ਕਰ ਦਿੰਦੇ। ਇਹ ਬਹੁਤ ਭੈੜਾ ਰੋਗ ਹੈ ਤੇ ਇਹਦੇ ਉਪਚਾਰ ਵਾਸਤੇ ਬਹੁਤ ਸਸਤਾ ਤੇ ਸੌਖਾ ਜਿਹੜਾ ਆਪ ਮਨੁੱਖ ਕਰ ਸਕਦਾ, ਕਿਸੇ ਵੈਦ ਦੀ ਲੋੜ ਨਹੀਂ, ਡਾਕਟਰ ਦੀ ਲੋੜ ਨਹੀਂ। ਸਰੀਰ ਦੇ ਲਈ ਨਿਯਮ ਬਣਾਓ,
ਠੀਕ ਹੈ ਵੀ ਕਿਸੇ ਨੂੰ ਕੰਮ ਕਾਰ ਦੀ ਮਜ਼ਦੂਰੀ ਕਰਕੇ ਇਹ ਨਿਯਮ ਨਹੀਂ ਪਾਲਣਾ ਹੋਊਗੀ, ਉਹ ਨਾ ਤੁਹਾਡੇ ਵੱਸ ਨਾ ਮੇਰੇ ਵੱਸ। ਇੱਕ ਤਾਂ ਵੀ ਸਵੇਰੇ ਉੱਠ ਕੇ ਸੱਜ ਗਏ, ਬਹੁਤਾ ਠੰਡਾ ਪਾਣੀ ਨਾ ਹੋਵੇ, ਥੋੜਾ ਜਿਹਾ ਕੋਸਾ ਪਾਣੀ ਜਿਹੜਾ ਉਹਦੀ ਆਦਤ ਬਣਾਓ ਵੀ ਖਾਲੀ ਪੇਟ ਪਾਣੀ ਪੀਣੇ ਪੀਣਾ, ਦੋ ਲੀਟਰ ਤੋਂ ਘੱਟ ਪਾਣੀ ਨਹੀਂ ਹੋਣਾ। ਜਦ ਇੱਕ ਵਾਰੀ ਨਹੀਂ ਪੀ ਹੋਣਾ ਦੋ ਲੀਟਰ, ਕਿਤੇ ਇੱਕ ਵਾਰੀ ਉਹ ਪੀ ਲਓ ਫਿਰ ਉਦੋਂ ਵੀ ਕੰਮ ਖਰਾਬ ਹੋ ਜਾਊਗਾ, ਨਹੀਂ ਹਕੀਮ ਖਤਰਾ ਜਾਨ ਐਨ ਹੋ ਜਾਂਦੇ। ਦੋ ਗਲਾਸ ਇਕੱਠੇ ਪੀ ਸਕਦੇ ਹੋ, ਅੱਜ ਤੋਂ ਵੱਧ ਨਹੀਂ, ਘੰਟੇ ਘੰਟੇ ਬਾਅਦ, ਅੱਧੇ ਘੰਟੇ ਬਾਅਦ, ਜਦੋਂ ਜਦੋਂ ਜਦਮ ਹੋ ਹੀ ਜਾਊਗਾ। ਇੱਕ ਪਾਣੀ ਐਸਾ ਹੈ ਜਿਹੜਾ ਨਾਲ ਦੀ ਨਾਲ ਹਜ਼ਮ ਹੁੰਦਾ, ਬਾਕੀ ਕੋਈ ਪਦਾਰਥ ਇੰਨੀ ਛੇਤੀ ਨਹੀਂ ਹਜ਼ਮ ਹੁੰਦਾ ਜਿੰਨੀ ਛੇਤੀ ਪਾਣੀ ਹਜ਼ਮ ਹੁੰਦਾ। ਇਹ ਪਾਣੀ ਨੇ ਜਿਹੜਾ ਕੁਛ ਮੇਦੇ ਨੇ ਦਿਮਾਗ ਨੂੰ ਪੁੱਛ ਕੇ ਵੀ ਮੈਂ ਇਹਦਾ ਕੀ ਕਰਾਂ, ਖਾਣ ਵਾਲੇ ਨੇ ਤਾਂ ਮੇਰਾ ਪੱਖੀ ਨਹੀਂ ਦੇਖਿਆ, ਆਹ ਕੁਛ ਦੇਤਾ ਮੈਨੂੰ, ਇਹਦਾ ਨਾ ਖੂਨ ਬਣਨਾ ਹੈ ਨਾ ਇਹਦੀ ਅਜੇ ਤਾਂ ਕੁਛ ਵੀ ਨਹੀਂ ਬਣਨਾ, ਮੈਂ ਇਹਨੂੰ ਕੀ ਕਰਾਂ। ਉਹ ਪਿਆ ਹੁੰਦਾ ਉਸੇ ਤਰ੍ਹਾਂ ਦਿਮਾਗ ਕਹਿੰਦਾ ਪਿਆ ਰਹਿਣ ਦੇ, ਜੇ ਪਾਣੀ ਪੀਤਾ ਤਾਂ ਉਹਦਾ ਪਾਣੀ ਰੋੜ ਕੇ ਲੈ ਜੂਗਾ ਉਹਨੂੰ, ਨਹੀਂ ਤਾਂ ਫਿਰ ਉਹਦੀ ਬਿਮਾਰੀ ਬਣਨੀ ਪੈਣੀ। ਪਾਣੀ ਪੀਣ ਦੇ ਨਾਲ ਜਿੱਥੇ ਕਬਜ਼ ਨੂੰ ਫਾਇਦਾ ਪਹੁੰਚੂਗਾ, ਉੱਥੇ ਪਾਣੀ ਦੇ ਨਾਲ ਬਲੱਡ ਪ੍ਰੈਸ਼ਰ ਜਿਹੜਾ ਉਹ ਵੀ ਥੋੜੇ ਸਮੇਂ ਤੋਂ ਬਾਅਦ ਕੰਟਰੋਲ ਹੋ ਜਾਂਦਾ। ਇਕੱਲਾ ਬਲੱਡ ਪ੍ਰੈਸ਼ਰ ਨਹੀਂ, ਕੋਲੈਸਟ੍ਰੋਲ ਵਧਿਆ ਹੋਇਆ ਉਹ ਵੀ ਠੀਕ ਹੋ ਜਾਂਦਾ, ਅਲਸਰ ਹੋਣ ਉਹ ਵੀ ਠੀਕ ਹੋ ਜਾਂਦੇ ਨੇ। ਇੰਨੀਆਂ ਤੋਂ ਬਿਮਾਰੀਆਂ ਦੱਸੀਆਂ ਜਾਣ ਇਕੱਲੇ ਪਾਣੀ ਨਾਲ ਠੀਕ। ਸਾਡੀ ਬਾਡੀ ਵਿੱਚ 70% ਪਾਣੀ ਹੈ, ਸਾਡੀ ਬਾਡੀ 'ਚ ਪਾਣੀ ਦੀ ਘਾਟ ਨਾਲ ਬਹੁਤ ਕੁਛ ਸਾਨੂੰ ਇਹਦੇ ਨਾਲ ਨਾਲ ਇੱਕ ਪਾਣੀ, ਦੂਸਰਾ ਜਿਵੇਂ ਕੱਲ੍ਹ ਦੱਸਿਆ ਸੀ ਕਿ ਪ੍ਰਸ਼ਾਦਾ ਛਾ ਕੇ ਵੋਕ ਕਰਨਾ, ਤੇ ਤੀਸਰੀ ਵਾਰ ਤਾਂ ਵੀ ਰਾਤ ਨੂੰ ਪੈਣ ਲੱਗਿਆ ਜਦੋਂ ਸੌਣ ਵੇਲੇ ਇੱਕ ਆਪ ਦਵਾਈ ਤਿਆਰ ਕਰੋ, ਕਿਸੇ ਵੈਦ ਤੋਂ ਕਰਾਉਣ ਦੀ ਲੋੜ ਨਹੀਂ, ਤੇ ਉਹ ਟੌਨਕ ਵੀ ਹੈ ਸਿਹਤ ਦੇ ਲਈ ਬਹੁਤ ਫਾਇਦੇਮੰਦ ਉਸ ਤਰ੍ਹਾਂ ਦੀ ਹੈ, ਤੇ ਕਬਜ਼ ਨੂੰ ਵੀ ਹਟਾਊਗੀ, ਦੋ ਗੱਲਾਂ ਕਰੂਗੀ, ਤਾਕਤ ਵੀ ਜਾਊਗੀ ਤੇ ਕਬਜ਼। ਔਰ ਜਿੰਨੀਆਂ ਨਾੜਾਂ ਕੁਛ ਕੋਈਆਂ ਮੈਂ ਉਹਨਾਂ ਨੂੰ ਪਾਲਿਸ਼ ਕਰਦੀ ਜਾਊਗੀ ਉਹਨਾਂ ਨੂੰ, ਉਹ ਕੀ ਹੈ ਸਿਰਫ ਦੋ ਚੀਜ਼ਾਂ, ਤੀਸਰੀ ਉਹਦੇ ਚ ਕੋਈ ਚੀਜ਼ ਮਿਲਾਉਣ ਦੀ ਲੋੜ, ਕੱਲੀਆਂ ਕੱਲੀਆਂ ਤੁਸੀਂ ਖਾਧੀਆਂ ਹੋਣਗੀਆਂ ਫਾਇਦਾ ਨਹੀਂ ਕਰਦੀਆਂ। ਇਸ ਨੂੰ ਗੋਲ ਦਾ ਬਰਾਦਾ ਲੈ ਲਓ ਡੱਬਾ, ਫਿਰ ਨਲਕੀ ਜਿਹਦੀ ਫੋਟੋ ਹੁੰਦੀ ਹੈ ਉਹ ਤੇ ਹਰੇ ਜਿਹੇ ਰੰਗ ਦਾ ਹੁੰਦਾ, ਥੋੜ੍ਹਾ ਜਿਹਾ ਆਮ ਵੀ ਮਿਲ ਜਾਂਦਾ ਇੰਡੀਅਨ ਸ਼ੋਪ ਤੇ, ਇੱਕ ਡੱਬਾ ਉਹਦਾ ਲੈ ਲਓ ਦਰਮਿਆਨ ਨਾਲ। ਹਰੜ ਜਿਹੜੀ ਹੁੰਦੀ ਹੈ ਬਹੁਤ ਕਿਸਮ ਦੀ ਹੁੰਦੀ ਹੈ, ਜਿਹੜੀ ਹਰੜ ਕਬਜ਼ ਤੇ ਕੰਮ ਕਰਦੀ ਹੈ ਉਹ ਲੈਣੀ, ਕਬਜ਼ ਤੇ ਸਾਰੀਆਂ ਹਰੜਾਂ ਕੰਮ ਕਰਦੀਆਂ ਪਰ ਇਹ ਸਭ ਤੋਂ ਵੱਧ ਕੰਮ ਕਰਦੀ ਹੈ, ਇਹਦੇ ਚ ਗੜਕ ਨਹੀਂ ਹੁੰਦੀ, ਇਹਦਾ ਨਾਮ ਹੈ ਯੰਗ ਹਰੜ, ਯੰਗ ਹਰੜ ਲੈਣੀ ਗਿੜਕ ਤੋਂ ਬਿਨਾਂ ਹੁੰਦੀ ਹੈ। ਅੱਧਾ ਕਿਲੋ ਹਰੜ ਲਓ ਤੇ ਉਹਨੂੰ ਜਿਵੇਂ ਤੁੜਕਾ ਲਾਉਂਦੇ ਹਾਂ ਫਰਾਈ ਕਰ ਲਓ ਘੀ ਦੇ ਵਿੱਚ, ਜਦੋਂ ਘੀ ਦੇ ਵਿੱਚ ਹਰੜ ਨੂੰ ਪਾ ਕੇ ਹਿਲਾਓਗੇ ਉਹਨਾਂ ਕੌਜੀ ਦੇ ਨਾਲ ਸਾਰਾ ਚੰਗੀ ਤਰ੍ਹਾਂ ਘੀ ਦੇ ਨਾਲ ਲੈਵਲ ਠੀਕ ਹੋ ਜਾਵੇ, ਕਿਉਂਕਿ ਉਹਦੇ ਘੀ ਦੇ ਵਿੱਚ ਜਿਵੇਂ ਗੰਢੇ ਨੂੰ ਤੁੜਕਾ ਲਾਉਂਦੇ ਇਸ ਤਰ੍ਹਾਂ ਇਹੋ ਜਿਹੀ ਪੋਜੀਸ਼ਨ ਦੇ ਵਿੱਚ ਉਹਨੂੰ ਟਰਾਈ ਕਰਨਾ। ਥੋੜੇ ਸਮੇਂ ਦੇ ਵਿੱਚ ਐਂ ਜਿਵੇਂ ਸੌਗੀ ਦਾਖਾਂ ਜਿਹੜੀਆਂ ਨੇ ਐਡੀਆਂ ਵੱਡੀਆਂ ਹੋ ਜਾਂਦੀਆਂ, ਇਹ ਥੋੜੇ ਚਿਰ ਦੇ ਵਿੱਚ ਹੀ ਨਾਲੇ ਦਾ ਰੰਗ ਬਦਲ ਜੂਗਾ, ਪੂਰਾ ਰੰਗ ਹੋ ਜੂਗਾ, ਤੇ ਘੀ ਪੀ ਕੇ ਵੱਡੀ ਹੋ ਜਾਣੀ ਡੇ, ਉਹ ਸਮਝ ਲਓ ਵੀ ਬਿਲਕੁਲ ਕੋਲੇ ਨਾ ਕਰਦੇ ਹੋ ਕਿਤੇ ਫਿਰ ਕੋਈ ਫਾਇਦਾ ਨਹੀਂ ਹੋਣਾ, ਉਹਨੂੰ ਲਾ ਲਓ, ਲਾ ਕੇ ਗਰਮ ਕਰਮ ਨੂੰ ਉਹਦਾ ਘੂਤ ਘੀ ਤੇ ਪਸੇ ਨਹੀਂ ਜੋੜ ਦੋ, ਸਰ ਘੀ ਨਹੀਂ ਰੱਖਣ, ਜਿਹੜਾ ਬਾਕੀ ਰਹਿ ਗਿਆ ਉਹਨੂੰ ਕਿਚਨ ਰੋਲ ਲੈ ਕੇ ਨਾ ਉਹਦੇ ਨਾਲ ਮਾੜਾ ਜਿਹਾ ਐਂ ਡਰਾਈ ਕਰ ਲਓ ਉਹਨੂੰ। ਉਦੋਂ ਬਾਅਦ ਇਸ ਕੁਕੁਲ ਦਾ ਬਰਾਦਰ ਤੇ ਹਰਨ ਦੋਨਾਂ ਨੂੰ ਕੁੱਟ ਕੇ ਮਹੀਨ ਕਰ ਲਓ, ਫਿਰ ਖੁਦ ਨਾ ਕੋਈ ਤੀਸਰੀ ਚੀਜ਼ ਨਹੀਂ ਹੁੰਦੀ, ਚਾਹੇ ਬੱਚੇ ਨੂੰ ਦਿਓ ਚਾਹੇ ਦਿਓ ਬਿਰਧ ਨੂੰ, दो चमचों से शुरू करो, बच्चे को एक चमचे से शुरू करो। जेडे बड़े 24 घंटे देखा भी कोई फायदा नहीं किया, वो अंदर सिस्टम ठीक कर रहा है ता नहीं होया ज्यादा बिगड़ा हुआ जी का। आने 24 घंटे तो बाद जो फिर तुम रहना भी दो थे नहीं जमते हो तो चार बैलो एंड फिकर चमचा तो बता दो जिथे बाडी ने सर्च कर लिया हूं सही हो गया उन्होंने टिका दो लगातार महीना दो महीना इन खाओ ते नाले तां जिस्मां नूं अंदर तो नरवा भी करो टॉनिक भी रहे ते नाले भाई ये बीमारी तो छुटकारा भी मिले तिस देही को पार कदी भी कब्ज होने दिंदी है कि जिहड़ा बाबा सिर बड़ी जल्दी हो जाती है जी कि कब्ज हो गई। वैदा ने मने भी बाबा सिर होंगी कब्ज करके ये लाल मिर्च जिहड़ी है तां जिंदगी कदे खाई दी नहीं होंदी इहदा भी ध्यान संप्रदावां दे विच चाह बंद सी पर हुण तां संप्रदावां दे गाहां जिहड़े सेवा करन वाले ओह वी कहिंदे जी अखे नहीं खुलदी पुराने समझ पता नहीं कि बोलदी होंदी इह चाह ही बोलदी आ के अखां इहदे च है पता भी की पिया होया कदे सोचिया है इहदे बारे कल नूं गल करांगे हुण समां हो गया। जे बज हुंदा है चाह तों बचो बहुत माड़ी चीज है हद तों वध माड़ी चीज है चाह तो किड़े नुकसान जिहड़े ने इह आपां करांगे कल नूं गल। ते संप्रदावां दे विच एवें नहीं सी भावें उह नानकसर संप्रदा सी भावें फिटना वाली संप्रदा सी होती प्रधान संप्रदा नहिंग सिंह अखंड कीर्तनी जथा ऊके किहड़ी संप्रदा जिहदे विच बंद नहीं सी कीते संप्रदा में अहम करती सी कारण सेहत दे पक्के ते मेडिकल साइंस दी जिहड़ी इहदे विच गल है उह कल नूं करांगे आओ समां हो गया। दस हमी उन्हें प्रसादे वाले गिरते हैं इस करके मैं भी जल्दी जाना हूं आओ इस समाप्ति को वाहिगुरु जी का खालसा।